गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत है, जिसका सिरलेख है जिंदगी दे रहा ते। आओ उस अगला भाग सरवण करने की कोशिश करिए जी। अंक 13वां जिसका सिरलेख सी जापान दियां यादां, आओ उसका दूसरा हिस्सा सरवण करने की कोशिश करिए जी। एक बारी टोक्यो विच मैं लैक्चर किया ते अखबारां विच मेरे भाषण की रिपोर्ट छपी। स्वामी राम ने सैन फ्रांसिस्को विच लैक्चर किया ते उन्हां दे लैक्चर की रिपोर्ट अमरीका तो उन्हां दे मेरे वल भेजे अखबारां दे बंडल विच आई। ते सारियां वेख्या कि किड़ी ध्यान योग यह गल सी कि साडे फिकरे, साडे ख्याल ते साडा विशा बहुता करके इको सन। मैं उन्हां दे वेखण बाद दीवाना हो गया सां। मैं एक मासिक पत्र गरज दी प्रभात संपादन लग पिया। कई आलोचकों ने आख्या कि प्रभात कदे गरज दी नहीं, ते दूजिया ने इस काविक सिरनामे उत्ते मैनू वधाई दिती। उन्हां आख्या कि किपलिंग ने भी किसे थां लिखिया सी, प्रभात सारी वाट गरज दी आई। इसलिए मैं उसे तरह ही तुरदा गया। अपने संपादकी नोट विच एक बार मैं लिखिया सी, फ्यूजियामा मेरे वेड़े विच है ते मैनू याद है योकोहामा हैरल्ड मेरे एडे वड़े ते अमीर कब्जे उत्ते बड़ा खुश होया सी। वरदे मीह उत्ते मैं लिखिया कि मीह दियां तारा ने आसमान ते धरती नू सारंगी दियां तारा नाल जोड़ दिता ते वगदियां पौणा ने संगीत सुर कीता। मैं परम उच्च महसूस करदा सां ते मेरा ख्याल सी जो कुछ मैं लिखदा सां वो सब कुछ ठीक सी, सोहना सी, संपूर्ण सी। मैं अपने सारे सुपने प्रभात दे त्रेल त्रेल तुपकियां नाल सिले ओदे विच धर देंदा सां ते ओ मेरियां अखां सामणे ओदे पन्नियां विच कंबदे सन ते उन्हां विच ख्याल दी ओ दुर्लभ चमक आउंदी सी जिहड़ी ख्याल स्वामी राम अचेर ढंग नाल मेरे सामणे प्रगट कर जांदे सन। मैं वेदांत दा कोई मुतालिया नहीं सी कीता होया, पर मैनू सारे दी समझ आ गई उवें जिवें मैं अचेत तौर ते स्वामी राम कोल सिखिया लई सी। इसलिए जदों भी कोई इहदे संबंध विच मैनू सवाल पुछदा सी, मैनू पता नहीं जवाब किहड़े पासों आ जांदा सी ते मैं इहो जे जवाब दे लैंदा सां जिहड़े मेरे कोलों पुछे गए सब शंकियां नू संतुष्ट कर देंदे सन। मैं एक मचे हुए भांबड़ वांग सां ते लोक आखदे सन कि मेरे नेड़े बैठे ओ जीवन देन दे निगदियां किरणा महसूस करदे सन। टोक्यो दे बाजारां विच तुरदे स्वामी राम इक बोल दे खलो जांदे ते कहंदे, ठहर जा, सारी दुनिया हरकत विच आवेगी। कुदरत उस आदमी नाल मिलके काम करदी है जिहड़ा कुदरत नाल इक सुर हो गया है। ओहदा जोश कोई तुरों आई प्रेरणा सी। प्रोफेसर ताकाकुटसू ने आख्या कि उसनू ओदे विच बुद्ध मत दे सुनहरी युग दा सच्चा बोधी नज़र आया सी। उसे तरह दा जिस तरह दा उन्होंने अपने धर्म ग्रंथां विच बोधिस्तावां ते भिखुआं बारे पढ़िया होया सी। बैरन नाई बुकाडा उन्होंने वेखदियां ही अनोखी खुशी नाल धड़क पैंदा सी। इस तरह मैं उस महान मनुख नू मिलिया सां जिसने अमरीका विच अपनी दैवी शख्सियत नाल एक हिलजुल पैदा कर दिती। मिसिज़ वेलमैन एक बिरद स्त्री अपनी नूँह के छोटे छोटे जुल्मां तो बहुत तंग आई हुई सी ते पुत्र अपनी जवानी दियां रंगरलियां विच अपनी माँ नूँ भुल गया सी ते जिवें वह सोचदी सी वह रुखा ते बेरहम हो गया सी। इन्हां दे खिलाफ कई सालां तो माँ दे दिल विच बेअंत शिकायतां सन। उसने मैनू दस्या कि वह स्वामी विवेकानंद नूँ मिली सी पर उसने उसनू कोई शांति नहीं सी दित्ती ते फिर वह हिंदुस्तानी रिशियां तो उपराम हो गई सी। पर फिर कई सालां बाद उसे शांति लई जिदे लई वह एडा तांगदी रही सी वह स्वामी राम नू मिलण लई प्रेरी गई ते वह मैनू मिली ते उसने मैनू दस्या कि जिस तरह उस मंगिया सी स्वामी राम ने उनू निजी मुलाकात का मौका दिता ते घंटियां बद्धी उन्हें रो रो के अपने पुत्र ते नूँह के खिलाफ शिकायत की ते अपने दुखड़े दसे। ये सारा समा स्वामी जी अखा मीटी खामोश बैठे रहे। ਉਹਨੂੰ ਖਿਆਲ ਹੋਇਆ ਕਿ ਸਵਾਮੀ ਬੜਾ ਨਿਰਦਈ ਸੀ ਜਿਹੜਾ ਇੱਕ ਲਫ਼ਜ਼ ਹਮਦਰਦੀ ਦਾ ਬੋਲੇ ਬਿਨਾਂ ਉਹਦੀ ਦਰਦ ਕਹਾਣੀ ਸੁਣਦਾ ਰਿਹਾ ਜਿਹੜੀ ਉਹਦੀ ਉਮਰ ਭਰ ਦਾ ਦੁਖਾਨ ਸੀ। ਪਰ ਜਿਉਂ ਹੀ ਉਸ ਆਪਣੀਆਂ ਅੱਖਾਂ ਖੋਲੀਆਂ ਬੱਦਲ ਉੱਡ ਗਏ, ਸੂਰਜ ਚਮਕ ਪਿਆ, ਉਸਨੇ ਨਿਰਮਲ ਆਕਾਸ਼ ਵੇਖਿਆ ਅਤੇ ਉਹਨੂੰ ਅਨੋਖਾ ਹੀ ਆਨੰਦ ਮਹਿਸੂਸ ਹੋਇਆ। ਸਵਾਮੀ ਦੇ ਬੁੱਲ ਨਰਮੀ ਨਾਲ ਖੁੱਲ੍ਹੇ ਅਤੇ ਉਹਦੀਆਂ ਅੱਖਾਂ ਲਾਲ ਸਨ। ਇੱਕ ਪ੍ਰੇਰੇ ਹੋਏ ਕਵੀ ਦੀ ਅਨੋਖੀ ਦੈਵੀ ਕਲਿੱਤਣ ਉਹਨਾਂ ਵਿੱਚ ਸੀ ਅਤੇ ਸਵਾਮੀ ਨੇ ਇਸਤਰੀ ਦੀਆਂ ਅੱਖਾਂ ਵਿੱਚ ਨਜ਼ਰ ਭਰ ਕੇ ਤੱਕਿਆ ਅਤੇ ਸਿਰਫ ਇੱਕ ਸ਼ਬਦ ਆਖਿਆ, ਮਾਂ। ਅਤੇ ਉਸਨੇ ਮੈਨੂੰ ਦੱਸਿਆ ਕਿ ਉਸ ਘੜੀ ਉਹਨੂੰ ਅਨੁਭਵ ਹੋਇਆ ਕਿ ਉਹ ਸਾਰੀ ਸ੍ਰਿਸ਼ਟੀ ਦੀ ਮਾਂ ਸੀ ਅਤੇ ਉਹਨੂੰ ਜਾਪਿਆ ਜਿਵੇਂ ਉਹਦੀ ਹਿੰਦੀਆਂ ਨਾਲ ਅਮਰੀਕਾ ਨਾਲੋਂ ਵਧੇਰੇ ਸਾਂਝ ਸੀ ਅਤੇ ਉਹਦਾ ਘਰ ਕਿਸੇ ਥਾਂ ਵੀ ਹੋ ਸਕਦਾ ਸੀ, ਹਰੇਕ ਘਰ ਉਹਦਾ ਆਪਣਾ ਸੀ। ਸ਼ਾਂਤੀ ਦੀ ਅੰਦਰਲੀ ਪ੍ਰਭਾਤ ਉਹਦੀ ਮੈਨੂੰ ਦਾਤ ਸੀ। ਉਸ ਆਖਿਆ ਅਤੇ ਹੁਣ ਮੈਂ ਇੱਕ ਵਿਅਕਤੀ ਹੋਣ ਨਾਲੋਂ ਵਧੇਰੇ ਇੱਕ ਗੀਤ ਹਾਂ। ਸੂਰਜ ਉਦੈ ਤੋਂ ਸੂਰਜ ਅਸ ਦੀਆਂ ਸ਼ਾਨਾਂ ਮੇਰੇ ਲਹੂ ਵਿੱਚ ਧੜਕਦੀਆਂ ਹਨ। ਸਵਾਮੀ ਰਾਮ ਦੇ ਟੁੱਟਦੇ ਤਾਰੇ ਵਾਂਗ ਜਾਪਾਨ ਵਿੱਚ ਆਉਣ ਅਤੇ ਉੱਥੋਂ ਚਲੇ ਜਾਣ ਬਾਅਦ ਉੱਥੇ ਇੱਕ ਹੋਰ ਹਿੰਦੁਸਤਾਨੀ ਸਵਾਮੀ ਆ ਗਿਆ ਜਿਹਦੇ ਨਾਲ ਮੇਰੀ ਅਨੋਖੀ ਮੁਲਾਕਾਤ ਹੋਈ। ਮੈਂ ਯੂਨੀਵਰਸਿਟੀ ਲਾਇਬ੍ਰੇਰੀ ਵਿੱਚ ਕੰਮ ਕਰ ਰਿਹਾ ਸਾਂ ਅਤੇ ਜਦੋਂ ਇੱਕ ਦਿਨ ਵਾਪਸ ਆਇਆ ਮੈਂ ਵੇਖਿਆ ਮੇਰੇ ਕਮਰੇ ਵਿੱਚ ਇੱਕ ਲੰਮਾ ਖਰਵਾ ਜਿਹਾ ਆਦਮੀ, ਕਿਰਮਿੱਚੀ ਮਰੀਨੇ ਦੀ ਅਲਲ ਟੱਪ ਵੱਡੀ ਸਾਰੀ ਪੰਜਾਬੀ ਪੱਗ ਬੰਨ੍ਹੀ ਹੋਈ ਬੈਠਾ ਸੀ। ਪੱਗ ਦਾ ਆਕਾਰ ਹੀ ਮੈਨੂੰ ਜੱਟ ਵਹਿੜ ਜਿਹਾ ਜਾਪਿਆ। ਇੱਕ ਵੱਡਾ ਹੱਟਾ ਕੱਟਾ ਗ੍ਰਾਂਡੀਲ ਜਣਾ ਬੈਠਾ ਇੱਕ ਹੋਰ ਹਿੰਦੀ ਨਾਲ ਗੱਲਾਂ ਕਰ ਰਿਹਾ ਸੀ। ਇਹ ਹਿੰਦੀ ਭੈੜਾ ਚੰਦਰਾ ਨਮੂਨਾ, ਪੀਲਾ ਰੁਲਿਆ ਹੋਇਆ ਮਾਰਚੂ ਜਿਹੜਾ ਦੂਜੇ ਹਿੰਦੀ ਨਾਲ ਪੂਰੇ ਨਿਕੰਮੇ ਗੁਲਾਮ ਵਾਂਗ ਹਾਂ ਵਿੱਚ ਹਾਂ ਮਿਲਾ ਰਿਹਾ ਸੀ। ਮੈਂ ਯੂਨੀਵਰਸਿਟੀ ਤੋਂ ਸਾਰੀ ਵਾਟ ਗਾਉਂਦਾ ਆਇਆ ਸਾਂ, ਤੇਰੀ ਮਹਿਮਾ ਤੇਰੀ ਮਹਿਮਾ। ਮੈਂ ਕਿਸੇ ਆਨੰਦ ਦੀ ਅਕਥ ਭਾਵਨਾ ਦੀ ਮਹਿਮਾ ਨਾਲ ਚਮਕ ਰਿਹਾ ਸਾਂ, ਅਥਰੂ ਮੇਰੀਆਂ ਅੱਖਾਂ ਵਿੱਚ ਲਟਕ ਰਹੇ ਸਨ। ਇੱਕ ਪੰਛੀ ਵਾਂਗ ਹਲਕਾ ਫੁਲਕਾ ਸਾਂ, ਇੱਕ ਬੇਜ਼ਬਾਨ ਕਵੀ ਜਿਹੜਾ ਕੋਈ ਕਵਿਤਾ ਲਿਖ ਨਹੀਂ ਸੀ ਸਕਦਾ। ਮੈਂ ਅੰਦਰ ਆਇਆ ਅਤੇ ਆਪਣੇ ਮਹਿਮਾਨ ਵੱਲ ਮੈਂ ਨਾ ਤੱਕਿਆ ਕਿਉਂਕਿ ਉਹਨਾਂ ਮੇਰੇ ਵੱਲ ਤੱਕਣ ਦੀ ਪਰਵਾਹ ਨਹੀਂ ਸੀ ਕੀਤੀ। ਮੈਨੂੰ ਪਿੱਛੋਂ ਪਤਾ ਲੱਗਾ ਕਿ ਮੇਰੇ ਵੱਲ ਉਹਨਾਂ ਦੀ ਬੇਧਿਆਨੀ ਸੋਚੀ ਸਮਝੀ ਸੀ। ਉਹਨਾਂ ਦੇ ਕੋਲੋਂ ਦੀ ਲੰਘ ਕੇ ਮੈਂ ਕੈਮਿਸਟਰੀ ਦੀਆਂ ਆਪਣੀਆਂ ਨੋਟਬੁੱਕਾਂ ਦਾ ਬਸਤਾ ਆਪਣੇ ਮੇਜ਼ ਉੱਤੇ ਜਿਹੜਾ ਮੇਰੇ ਕਮਰੇ ਦੀ ਨੁਕਰੇ ਪਿਆ ਸੀ ਧਰ ਦਿੱਤਾ। ਜਦੋਂ ਹੀ ਮੈਂ ਉੱਪਰ ਤੱਕਿਆ ਤਾਂ ਹੈਰਾਨ ਹੋਇਆ ਕਿ ਉਹ ਜੱਟ ਵਹਿੜ ਹੱਟਾ ਕੱਟਾ ਆਦਮੀ ਕੌਣ ਸੀ ਅਤੇ ਕਿਉਂ ਉਹ ਏਡਾ ਬੇਪਰਵਾਹ ਨਜ਼ਰ ਅਤੇ ਬੇਅਦਬ ਸੀ। ਤਾਂ ਉਸਨੇ ਬੜੇ ਖਰਵੇ ਬੋਲ ਵਿੱਚ ਮੈਨੂੰ ਸੰਬੋਧਨ ਕੀਤਾ ਜਿਵੇਂ ਜੰਗਲ ਵਿੱਚ ਮੈਨੂੰ ਕੋਈ ਰਿੱਛ ਟੱਕਰ ਪਿਆ ਸੀ। ਤੂੰ ਕੌਣ ਹੈ? ਪੂਰਨ, ਸੰਸਕ੍ਰਿਤ ਵਿੱਚ ਪੂਰਨ ਦਾ ਅਰਥ ਹੈ ਨਿਪੁੰਨ, ਕਾਮਲ। ਕਾਮਲ ਮੂਰਖਤਾ ਵਿੱਚ? ਹਾਂਜੀ। ਕੀ ਤੂੰ ਚੰਗਾ ਵੇਦਾਂਤੀ ਹੈ? ਮੈਂ ਹਾਂ ਸਵਾਮੀ ਪਰਮ ਤੱਤਵ ਅਗਾਮੀ ਐਮ ਏ ਸਵਾਮੀ ਰਾਮ ਮੇਰਾ ਸ਼ਿਸ਼ ਹੈ। ਉਹ ਇੱਕ ਨੌਜਵਾਨ ਰੀਜਵਾਨ ਹੈ, ਉਹ ਜਾਣਦਾ ਬਹੁਤਾ ਨਹੀਂ। ਮੈਨੂੰ ਪਿੱਛੋਂ ਪਤਾ ਲੱਗਾ ਆਪਣੇ ਲੰਮੇ ਉੱਚ ਬੋਲ ਦੇ ਨਾਂ ਨਾਲ ਐਮ ਏ ਉਸਨੇ ਸਵਾਮੀ ਰਾਮ ਤੀਰਥ ਦੇ ਨਾਂ ਦੀ ਨਕਲ ਕਰਦਿਆਂ ਲਾਇਆ ਸੀ। ਹਾਂਜੀ, ਤੁਸੀਂ ਜੀਓ ਆਇਆਂ ਨੂੰ? ਨਹੀਂ, ਤੁਸੀਂ ਗਰੀਬ ਵਿਦਿਆਰਥੀ ਹੋ। ਮੈਂ ਬੋਧੀ ਯੂਨੀਵਰਸਿਟੀ ਦੇ ਇੱਕ ਉੱਚ ਪ੍ਰੋਹਤ ਵੱਲ ਕਿਊਟੋ ਦੇ ਪ੍ਰੋਫੈਸਰ ਐਨਾਸਾਕੀ ਕੋਲੋਂ ਪ੍ਰੀਚੈ ਦੀ ਚਿੱਠੀ ਲੈ ਕੇ ਆਇਆ ਹਾਂ। ਮੇਰੇ ਲਈ ਮਾਇਆ ਇਕੱਠੀ ਕਰਨੀ ਅਤੇ ਮੇਰੇ ਲੈਕਚਰਾਂ ਦਾ ਪ੍ਰਬੰਧ ਕਰਨਾ ਉਹਦੀ ਜ਼ਿੰਮੇਵਾਰੀ ਹੈ। ਬਹੁਤ ਅੱਛਾ ਜੀ, ਮੈਂ ਹੁਣੇ ਤੁਹਾਨੂੰ ਉਹਨਾਂ ਕੋਲ ਲੈ ਜਾਂਦਾ ਹਾਂ। ਆਓ ਚਲੀਏ, ਉੱਠ ਖੜੋ ਮੁੰਡਿਆ। ਉਹ ਛੋਟਾ ਖੜਖੜ ਕਰਦਾ ਪਿੰਜਰ ਉਹਦਾ ਸ਼ਿਸ਼ ਉੱਠਿਆ ਅਤੇ ਅਸੀਂ ਤਿੰਨਾਂ ਨੇ ਹਾਂਗੋ ਗਲੀਆਂ ਵਿੱਚੋਂ ਦੀ ਲੰਘਣਾ ਸ਼ੁਰੂ ਕਰ ਦਿੱਤਾ। ਉਹਦੇ ਕੋਲ ਪੈਸਾ ਕੋਈ ਨਹੀਂ ਸੀ, ਗਰੀਬ ਵਿਦਿਆਰਥੀ ਨੂੰ ਉਹਦਾ ਕਿਰਾਇਆ ਅਤੇ ਨਾਲੇ ਆਪਣਾ ਵੀ ਦੇਣਾ ਪਿਆ। ਮੈਂ ਉਹਨੂੰ ਅੰਦਰ ਲੈ ਗਿਆ। ਵੱਡੇ ਪੁਰੋਹਿਤ ਨੇ ਆਖ ਘੱਲਿਆ ਕਿ ਉਹ ਛੇਤੀ ਆ ਕੇ ਮਹਾਤਮਾ ਨੂੰ ਮਿਲੇਗਾ। ਇੰਨੇ ਵਿੱਚ ਉਹਨਾਂ ਦੇ ਸਕੱਤਰ ਨੇ ਸਾਡੇ ਬਹਿਣ ਲਈ ਥਾਵਾਂ ਬਣਾਈਆਂ। ਢਾਗਾ ਸਵਾਮੀ ਚੁੱਪਚਾਪ ਬੈਠਾ ਰਿਹਾ, ਪਰ ਜਦੋਂ ਦਰਵਾਜ਼ਾ ਖੁੱਲ੍ਹਿਆ ਅਤੇ ਵੱਡਾ ਪੁਰੋਹਿਤ ਆਪ ਅੰਦਰ ਆਇਆ, ਉਹ ਇੱਕਾਇੱਕ ਉੱਠਿਆ, ਆਪਣੀ ਥਾਂ ਛੱਡ ਕੇ ਖੁੱਲ੍ਹੀ ਖਿੜਕੀ ਵਿੱਚੋਂ ਬਾਹਰ ਵੇਖਣ ਲੱਗ ਪਿਆ। ਪਿੱਠ ਸਾਡੇ ਸਾਰਿਆਂ ਵੱਲ ਕਰਕੇ, ਜਿਹਦੇ ਕੋਲੋਂ ਦੋਸਤਾਨਾ ਸਹਾਇਤਾ ਲੈਣ ਆਇਆ ਸੀ ਉਹਨੂੰ ਅੱਖਾਂ ਥੱਲੇ ਹੀ ਨਾ ਲਿਆਂਦਾ। ਉਹਦੇ ਵੱਲੋਂ ਮੈਂ ਪ੍ਰੀਚੇ ਦੀ ਚਿੱਠੀ ਪਰੋਜ ਜੀ ਨੂੰ ਦੇ ਦਿੱਤੀ ਅਤੇ ਉਹਦੇ ਮਾੜੇ ਸਲੀਕੇ ਲਈ ਮੁਆਫ਼ੀ ਮੰਗੀ। ਵੱਡੇ ਪ੍ਰੋਹਤ ਨੇ ਉਹਨੂੰ ਗੋਲਿਆ ਨਾ ਅਤੇ ਮੈਨੂੰ ਆਖਿਆ ਕਿ ਉਹ ਕਲੱਬ ਵਿੱਚੋਂ ਉਹਨਾਂ ਲਈ ਕੁਝ ਮੈਨੂੰ ਕਰਨਗੇ। ਇਹ ਕਹਿ ਕੇ ਉਹ ਆਪਣੇ ਅੰਦਰ ਚਲੇ ਗਏ। ਜਦੋਂ ਹੀ ਉਹ ਚਲੇ ਗਏ, ਸਵਾਮੀ ਆਪਣੀ ਥਾਂ ਆ ਬੈਠਾ, ਪ੍ਰਤੱਖ ਉਹ ਪ੍ਰੋਹਤ ਨਾਲ ਮੇਰੀ ਗੱਲਬਾਤ ਨੂੰ ਅੱਖਾਂ ਦੀ ਨੁਕਰੋਂ ਵੇਖ ਰਿਹਾ ਸੀ। ਉਸਨੇ ਮੈਨੂੰ ਹੁਕਮ ਦਿੱਤਾ ਕਿ ਉੱਥੋਂ ਅਸੀਂ ਤੁਰ ਪਈਏ। ਮੈਂ ਉਸੇ ਤਰ੍ਹਾਂ ਕੀਤਾ ਅਤੇ ਫਿਰ ਉਸ ਮੈਨੂੰ ਹੁਕਮ ਦਿੱਤਾ ਕਿ ਮੈਂ ਉਸਨੂੰ ਯੋਕੋਹਾਮਾ ਲੈ ਜਾਵਾਂ। ਮੇਰੇ ਕੋਲ ਟਿਕਟਾਂ ਖਰੀਦਣ ਜੋਗੇ ਪੈਸੇ ਹੈ ਨਹੀਂ। ਕੋਈ ਪਰਵਾਹ ਨਹੀਂ, ਤੂੰ ਸਟੇਸ਼ਨ ਮਾਸਟਰ ਨੂੰ ਆਖੀ, ਉਹ ਮੈਨੂੰ ਉਧਾਰ ਦੇ ਦੇਵੇਗਾ। ਰੇਲਵੇ ਵਾਲੇ ਐਂ ਨਹੀਂ ਕਰਦੇ, ਪਰ ਤੈਨੂੰ ਯੋਕੋਹਾਮਾ ਮੈਨੂੰ ਜ਼ਰੂਰ ਲਿਜਾਣਾ ਪਵੇਗਾ। ਮੈਂ ਟੋਕੀਓ ਤੋਂ ਅੱਕ ਗਿਆ ਹਾਂ। ਮੈਂ ਇੱਕ ਲੰਘਦੇ ਜਾਂਦੇ ਆਪਣੇ ਦੋਸਤ ਕੋਲੋਂ ਲੋੜੀਂਦੀ ਰਕਮ ਮੰਗ ਲਈ ਅਤੇ ਮੈਂ ਉਹਨੂੰ ਯੋਕੋਹਾਮਾ ਲੈ ਗਿਆ। ਹੁਣ ਗੱਡੀ ਤੋਂ ਉਤਰਦਿਆਂ ਉਸਨੇ ਆਖਿਆ, ਤੂੰ ਮੈਨੂੰ ਅਮੀਰ ਸਿੰਧੀ ਸੌਦਾਗਰਾਂ ਕੋਲ ਲੈ ਚੱਲ, ਮੈਂ ਵਾਪਸ ਹਿੰਦੁਸਤਾਨ ਜਾਣਾ ਚਾਹੁੰਦਾ ਹਾਂ। ਉਹਨਾਂ ਮੈਨੂੰ ਅਵਲ ਦਰਜੇ ਦੀ ਟਿਕਟ ਲੈ ਕੇ ਦੇਣੀ ਹੋਵੇਗੀ। ਮੈਂ ਕੁਝ ਇੱਕ ਸਿੰਧੀ ਸੌਦਾਗਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ, ਇਸ ਲਈ ਮੈਂ ਉਹਨੂੰ ਮੈਸਰਸ ਪੋਹੂ ਮਲ ਐਂਡ ਸੰਸ ਕੋਲ ਪਹਿਲਾਂ ਲੈ ਗਿਆ। ਉਹਨਾਂ ਦੇ ਦਫ਼ਤਰ ਵਿੱਚ ਵੜਦਿਆਂ ਹੀ ਉਹਨਾਂ ਦੇ ਮੈਨੇਜਰ ਨੂੰ ਜਿੰਨੀਆਂ ਹੋ ਸਕਦੀਆਂ ਸਨ ਉਨੀਆਂ ਗੰਦੀਆਂ ਗਾਲਾਂ ਉਹ ਕੱਢਣ ਲੱਗ ਪਿਆ ਅਤੇ ਅੰਤ ਵਿੱਚ ਬਹੁਤ ਉੱਚੀ ਆਵਾਜ਼ ਵਿੱਚ ਉਸਨੇ ਆਖਿਆ, ਮੈਂ ਤੁਹਾਡਾ ਹਿਸਾਬ ਕਿਤਾਬ ਪੜਤਾਲ ਕਰਨ ਆਇਆ ਹਾਂ। ਤੁਸੀਂ ਚੋਰਾਂ ਦੀ ਇੱਕ ਜੁੰਡਲੀ ਹੋ, ਤੁਸੀਂ ਮਾਲਕਾਂ ਨੂੰ ਲੁੱਟਦੇ ਹੋ, ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਮੈਂ ਤੁਹਾਡੇ ਉੱਤੇ ਦੋਸ਼ ਲਾਵਾਂਗਾ ਅਤੇ ਇਸੇ ਤਰ੍ਹਾਂ ਹੋਰ ਵੀ ਕਿੰਨਾ ਕੁਝ। ਉਹਨੂੰ ਮਹਾਤਮਾ ਖਿਆਲ ਕਰਕੇ ਗੁਮਾਸ਼ਤੇ ਨੇ ਸਭ ਕੁਝ ਸਹਾਰ ਲਿਆ ਅਤੇ ਇੱਕ ਅਨੋਖਾ ਜਿਹਾ ਰਹੱਸ ਉਹਦੇ ਬਾਰੇ ਹੈ ਸੀ, ਕਿਉਂਕਿ ਉਹਦੇ ਕੋਲ ਪ੍ਰੋਫੈਸਰ ਮੈਕਸ ਮੁਲਰ ਦੇ ਆਪਣੇ ਦਸਖਤਾਂ ਦਾ ਖੱਤ ਸੀ ਜਿਸ ਵਿੱਚ ਉਹਦੇ ਸੰਸਕ੍ਰਿਤ ਵਿਦਵਾਨ ਹੋਣ ਦੀ ਸਿਫਾਰਿਸ਼ ਸੀ। ਉਹਦੇ ਕੋਲ ਇੱਕ ਫੋਟੋਗ੍ਰਾਫ ਸੀ ਜਿਹਦੇ ਵਿੱਚ ਉਹ ਇੱਕ ਮੇਜ਼ ਉੱਤੇ ਮੁਰਦੇ ਹਾਰ ਲੇਟਿਆ ਹੋਇਆ ਸੀ ਅਤੇ ਜਰਮਨੀ ਦਾ ਕੈਸਰ ਵਿਲੀਅਮ ਅਤੇ ਛਾਤੀ ਪਰਖਣ ਵਾਲੀ ਟੂਟੀ ਫੜੀ ਡਾਕਟਰ ਉਹਦੇ ਵਿੱਚ ਸਨ। ਇੱਥੇ 5 ਮਿੰਟਾਂ ਲਈ ਮੈਂ ਆਪਣੇ ਦਿਲ ਦੀ ਧੜਕਣ ਬੰਦ ਕਰ ਲਈ ਸੀ ਅਤੇ ਡਾਕਟਰਾਂ ਨੇ ਮੈਨੂੰ ਮੁਰਦਾ ਆਖ ਦਿੱਤਾ ਸੀ ਅਤੇ ਮੈਂ ਫਿਰ ਉੱਠ ਖੜੋਤਾ ਸਾਂ। ਉਸ ਅਨੋਖੀ ਫੋਟੋਗ੍ਰਾਫ ਦੀ ਵਿਆਖਿਆ ਕਰਦਿਆਂ ਉਸ ਮੈਨੂੰ ਦੱਸਿਆ, ਪ੍ਰੋਫੈਸਰ ਮੈਕਸ ਮੁਲਰ ਦੀ ਚਿੱਠੀ ਕਰਕੇ ਪ੍ਰੋਫੈਸਰ ਐਨਾਸਾਕੀ ਅਤੇ ਹੋਰਨਾਂ ਨੇ ਵੀ ਉਹਦੇ ਨਾਲ ਹਮਦਰਦੀ ਕੀਤੀ ਸੀ। ਇਸ ਤਰ੍ਹਾਂ ਜਿਸ ਦਰਵਾਜ਼ਿਓਂ ਅਸੀਂ ਅੰਦਰ ਵੜੇ ਸਾਂ ਉਸ ਤੋਂ ਹੀ ਅਸੀਂ ਬਾਹਰ ਆ ਗਏ। ਤੂੰ ਮੂਰਖ ਹੈ, ਉਸਨੇ ਯੋਕੋਹਾਮਾ ਦੀ ਸੜਕ ਉੱਤੇ ਖਲੋਤਿਆਂ ਮੈਨੂੰ ਆਖਿਆ। ਤੂੰ ਜਾ ਕੇ ਸਿੱਧਾ ਉਹਨਾਂ ਨੂੰ ਕਹਿ ਦਿੱਤਾ ਕਿ ਮੈਨੂੰ ਹਿੰਦੁਸਤਾਨ ਜਾਣ ਲਈ ਪੈਸੇ ਦੀ ਲੋੜ ਸੀ ਅਤੇ ਮੈਨੂੰ ਕੀ ਚਾਹੀਦਾ ਸੀ ਉਹਨਾਂ ਨੂੰ ਕਹਿਣਾ। ਤੂੰ ਮੂਰਖ ਹੈ, ਤੈਨੂੰ ਕਹਿਣਾ ਚਾਹੀਦਾ ਸੀ ਕਿ ਮੈਂ ਹਿਮਾਲਿਆ ਦਾ ਮਹਾਨ ਯੋਗੀ ਹਾਂ ਅਤੇ ਉਹਨਾਂ ਵਿੱਚ ਮੇਰੇ ਲਈ ਸ਼ਰਧਾ ਭਾਵਨਾ ਉਕਸਾਉਣੀ ਚਾਹੀਦੀ ਸੀ, ਫਿਰ ਉਹ ਸਭ ਕੁਝ ਕਰ ਦਿੰਦੇ ਜਿਹਦੇ ਲਈ ਮੈਂ ਉਹਨਾਂ ਨੂੰ ਹੁਕਮ ਦਿੰਦਾ। ਇਹ ਮੈਂ ਨਹੀਂ ਕਰ ਸਕਦਾ, ਪਰ ਤੈਨੂੰ ਅਵਸ਼ ਕਰਨਾ ਹੋਵੇਗਾ। ਮੈਂ ਨਹੀਂ ਕਰਾਂਗਾ। ਅਤੇ ਇਹ ਕਹਿੰਦਿਆਂ ਅਸੀਂ ਆਪਣੇ ਇੱਕ ਦੋਸਤ ਬੌਸ ਦੀ ਕੰਪਨੀ ਦੇ ਅੰਦਰ ਚਲੇ ਗਏ ਅਤੇ ਉੱਥੇ ਉਹਦੇ ਕੋਲ ਸੁੱਤੇ ਦੋਵੇਂ ਸਵਾਮੀ ਵੀ। ਇਸ ਚੇਲੇ ਦੀ ਕਿਸਮਤ ਉਸ ਰਾਤ ਬਹੁਤ ਔਖੀ ਰਹੀ। ਉਹ ਗੁੱਸੇ ਦੀ ਪੂਰੀ ਅੱਗ ਨਾਲ ਉਹਦੇ ਉੱਤੇ ਵਰ ਪਿਆ ਅਤੇ ਗੁਲਾਮ ਨੇ ਐਂ ਸਹਾਰ ਲਿਆ ਜਿਉਂ ਉਹ ਆਪ ਇੱਕ ਚਟਾਨ ਦਾ ਟੁਕੜਾ ਸੀ ਅਤੇ ਉਹਦੇ ਉੱਤੇ ਮੀਂਹ ਵਰ ਰਿਹਾ ਸੀ ਅਤੇ ਬਿਜਲੀ ਕੜਕ ਰਹੀ ਸੀ। ਸਵੇਰੇ ਅਛੋਪਲੇ ਮੈਂ ਉਹਦੇ ਪਾਸੋਂ ਖਿਸਕ ਆਇਆ ਅਤੇ ਟੋਕੀਓ ਵੱਲ ਤੁਰ ਪਿਆ। ਸ਼ਾਮ ਨੂੰ ਜਦੋਂ ਮੈਂ ਯੂਨੀਵਰਸਿਟੀ ਤੋਂ ਮੁੜਿਆ ਤਾਂ ਮੈਂ ਵੇਖਿਆ ਕਿ ਉਹ ਅਤੇ ਉਹਦਾ ਚੇਲਾ ਉਸੇ ਹੀ ਤਰ੍ਹਾਂ ਅਤੇ ਉਸੇ ਹੀ ਥਾਂ ਜਿਸ ਤਰ੍ਹਾਂ ਪਹਿਲੇ ਦਿਨ ਮੈਂ ਉਹਨਾਂ ਨੂੰ ਵੇਖਿਆ ਸੀ ਬੈਠੇ ਹੋਏ, ਸਿਵਾਏ ਆਪਣੇ ਹੋਰ ਹਰ ਕਿਸੇ ਤੋਂ ਬੇਧਿਆਨ ਜ਼ਾਹਿਰਾ ਲੈਕਚਰ ਲਿਖਣ ਵਿੱਚ ਰੁੱਝੇ ਹੋਏ ਸਨ। ਸਵਾਮੀ ਕੋਈ ਭਿਆਨਕ ਜਿਹਾ ਮਜ਼ਮੂਨ ਲਿਖ ਰਿਹਾ ਸੀ ਅਤੇ ਚੇਲਾ ਸ਼ਰਧਾ ਨਾਲ ਲਿਖੀ ਜਾ ਰਿਹਾ ਸੀ। ਫਿਰ ਉਸੇ ਹੀ ਤਰ੍ਹਾਂ ਉਸਨੇ ਮੈਨੂੰ ਸੰਬੋਧਨ ਕੀਤਾ, ਤੂੰ ਸਾਨੂੰ ਯੋਕੋਹਾਮਾ ਛੱਡ ਕੇ ਚਲਾ ਆਇਓ। ਮੈਂ ਯੂਨੀਵਰਸਿਟੀ ਜਾਣਾ ਸੀ ਅਤੇ ਜੋ ਕੁਝ ਹੋਇਆ ਉਹਦੇ ਬਾਅਦ ਮੈਂ ਤੁਹਾਡੇ ਨਾਲ ਹੋਰ ਸੌਦਾਗਰਾਂ ਕੋਲ ਨਹੀਂ ਸਾਂ ਜਾ ਸਕਦਾ। तू दुनिया नू नहीं जानता। लोक माया एवं ही देंदे हन ज्यों तिल तेल देंदे हन, किसी किस्म दी चक्की विच दबिया तू बेवकूफ है। ते उसने अपनी जिंदगी बारे बड़ा कुछ दसना शुरू कर दिता ते अपने दिल दी धड़कन बंद कर सकन दी वड्डी शक्ति दा जिक्र कीता। अद्धी रात दा वेला होवेगा कि मैं मनुखी बारूद वांग फट पिया। मैनू उस आदमी कोलों इन्नी कराहत आ रही सी कि मैं अपने उत्ते होर काबू ना रख सकिया। मैं एक जवान आदमी ने उस स्वांगी मुस्टंडे नूं डर दे मारिया कंबा सुटिया। मज़हब दे खेतर विच उहदियां साम्राजी रुचियां लई मैं उहनूं दोष दित्ता। ਉਹ ਹਾਕਮਾਨਾ ਵਤੀਰਾ ਇੱਕ ਜੇਤੂ ਦਾ ਤਾਂ ਸਹਾਰਿਆ ਜਾ ਸਕਦਾ ਹੈ ਪਰ ਤਿਆਗੀ ਪੁਰਸ਼ ਦਾ ਨਹੀਂ। ਅਸਲ ਵਿੱਚ ਜਿੰਨਾ ਗੰਧ ਉਸਨੇ ਮੇਰੇ ਅੰਦਰ ਮਨ ਵਿੱਚ ਸੁੱਟ ਦਿੱਤਾ ਸੀ ਉਹ ਤਰ ਕੇ ਉਤਾਂ ਆ ਗਿਆ ਅਤੇ ਉਹਨੂੰ ਲਬੇੜ ਦਿੱਤਾ। ਉਸਨੇ ਆਪਣੇ ਆਦਮੀ ਨੂੰ ਹੁਕਮ ਦੇ ਦਿੱਤਾ ਕਿ ਸਾਰਾ ਸਮਾਨ ਇਕੱਠਾ ਕਰਕੇ ਇੱਕਦਮ ਉੱਥੋਂ ਚੱਲ ਪਵੇ। ਟੋਕੀਓ ਦਾ ਸਿਆਲਾ ਅਤੇ ਅੱਧੀ ਰਾਤ ਸੀ ਜਦੋਂ ਇਸ ਤਰ੍ਹਾਂ ਹੋਇਆ ਅਤੇ ਉਹ ਦੋਵੇਂ ਇੰਡੋ ਜਾਪਾਨੀ ਕਲੱਬ ਦੇ ਘਰੋਂ ਨਿਕਲ ਤੁਰੇ। ਮੈਂ ਆਪਣੇ ਗੁੱਸੇ ਵਿੱਚ ਇੰਨਾ ਭੜਕਿਆ ਹੋਇਆ ਸਾਂ ਕਿ ਮੈਨੂੰ ਮਾਲੂਮ ਹੀ ਨਾ ਹੋਇਆ ਕਿ ਉਹ ਸੱਚੀ ਮੁੱਚੀ ਜਾ ਰਹੇ ਹਨ। ਉਹ ਚਲਾ ਗਿਆ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਹ ਹਾਂਗੋ ਸੜਕ ਤੋਂ 2 ਮੀਲ ਪੈਦਲ ਤੁਰ ਕੇ ਟੋਕੀਓ ਰੇਲਵੇ ਸਟੇਸ਼ਨ ਉੱਤੇ ਪਹੁੰਚੇ ਅਤੇ ਮੁਸਾਫਰਖਾਨੇ ਵਿੱਚ ਉਹ ਇੱਕ ਬੱਚੇ ਵਾਂਗ ਰੋ ਰਿਹਾ ਸੀ। ਜਦੋਂ ਇੱਕ ਮਿਹਰਬਾਨ ਜਾਪਾਨੀ ਕਿਓਟੋ ਦੀਆਂ 3rd ਦਰਜੇ ਦੀਆਂ ਟਿਕਟਾਂ ਉਹਦੇ ਲਈ ਲੈ ਆਇਆ ਕਿਉਂਕਿ ਉਸਨੇ ਮਿਸਟਰ ਅਨਸਾਕੀ ਕੋਲ ਵਾਪਸ ਜਾਣਾ ਚਾਹਿਆ ਸੀ। ਉਸਨੇ ਟਿਕਟਾਂ ਪੁਆ ਕੇ ਮਾਰੀਆਂ ਅਤੇ ਆਪਣੇ ਉਪਕਾਰੀ ਨੂੰ ਠੁੱਡਾ ਮਾਰਨ ਲਈ ਉੱਠ ਖੜੋਤਾ। ਮੈਂ ਅਵਲ ਦਰਜੇ ਵਿੱਚ ਸਫ਼ਰ ਕਰਦਾ ਹਾਂ, ਤੂੰ ਇਹ ਟਿਕਟਾਂ ਦੇ ਕੇ ਮੇਰੀ ਹੱਤਕ ਕਰ ਦਿੱਤੀ ਹੈ। ਅਨਸਾਕੀ ਦੇ ਘਰ ਪਹੁੰਚ ਕੇ ਉਹ ਫਿਰ ਇੱਕ ਬੱਚੇ ਵਾਂਗ ਰੋ ਪਿਆ। ਸ਼੍ਰੀਮਤੀ ਅਨਸਾਕੀ ਘਰ ਵਿੱਚ ਸੀ, ਉਸਨੇ ਹਮਦਰਦੀ ਦੱਸੀ। ਇਹਨੇ ਨੂੰ ਅਨਸਾਕੀ ਵੀ ਆ ਗਏ। ਮਿਸਟਰ ਅਨਸਾਕੀ ਨੂੰ ਪਤਾ ਲੱਗਦਿਆਂ ਕਿ ਸਵਾਮੀ ਹਿੰਦੁਸਤਾਨ ਮੁੜਨਾ ਚਾਹੁੰਦਾ ਸੀ, ਉਹ ਆਪਣੇ ਦੋਸਤਾਂ ਕੋਲੋਂ ਉਹਦੇ ਲਈ ਫੰਡ ਇਕੱਠਾ ਕਰਨ ਲਈ ਚਲੇ ਗਏ। ਪਰ ਜਦੋਂ ਯੈਨਾ ਨਾਲ ਭਰੀ ਟੋਪੀ ਜਿਹਦੇ ਵਿੱਚ ਉਹਨਾਂ ਉਹ ਇਕੱਠੇ ਕੀਤੇ ਸਨ ਸਵਾਮੀ ਨੂੰ ਭੇਟਾ ਕੀਤੀ ਅਤੇ ਸਵਾਮੀ ਨੇ ਟੋਪੀ ਨੂੰ ਠੁੱਡਾ ਮਾਰਦਿਆਂ ਆਖਿਆ, ਮੈਂ ਸੈਲੂਨ ਵਿੱਚ ਜਾਣਾ ਚਾਹਾਂਗਾ, ਤਾਂ ਕਿਸੇ ਤਰ੍ਹਾਂ ਇਹ ਵੀ ਕੀਤਾ ਗਿਆ ਅਤੇ ਪਾਗਲ ਸਵਾਮੀ ਨੂੰ ਹਿੰਦੁਸਤਾਨ ਵਾਪਸ ਕੀਤਾ ਗਿਆ। ਇਸ ਢੰਗ ਨਾਲ ਇੱਕ ਸਵਾਮੀ ਨੇ ਜਾਪਾਨੀ ਲੋਕਾਂ ਉੱਤੇ ਅਸਰ ਪਾਉਣ ਦੀ ਕੋਸ਼ਿਸ਼ ਕੀਤੀ। ਉਹ ਸ਼ੌਹਰਤ ਖੋਣ ਦੀ ਕੋਸ਼ਿਸ਼ ਕੀਤੀ ਜਿਹੜੀ ਇੱਕ ਨੌਜਵਾਨ ਸੁਸਿੱਖਿਅਤ ਸਾਧੂ ਨੇ ਜਾਪਾਨ ਵਿੱਚ ਜਿੱਤ ਲਈ ਸੀ। ਬਹੁਤਾ ਯੋਗ ਨੂੰ ਚੰਬਣ ਜਾਣ ਕਰਕੇ ਉਹ ਜ਼ਰੂਰ ਪਾਗਲ ਹੋ ਗਿਆ ਹੋਵੇਗਾ। ਸਵਾਮੀ ਪਰਮ ਤੱਤਵ ਇੱਕ ਕਿਸਮ ਦਾ ਧੋਖਾ ਸੀ ਅਤੇ ਬਾਅਦ ਵਿੱਚ ਮੈਂ ਸੁਣਿਆ ਕਿ ਉਹ ਇੰਗਲੈਂਡ ਦੇ ਇੱਕ ਜੇਲਖਾਨੇ ਵਿੱਚ ਮਰ ਗਿਆ। ਜਦੋਂ ਕਿ ਉਹ ਪਹਾੜ ਦੇ ਕਾਲੇ ਆਦਮੀ ਦੀ ਤਰ੍ਹਾਂ ਆਪਣੇ ਲੰਡਨ ਦੇ ਘਰ ਵਿੱਚ ਸਵਰਗ ਦੀ ਅਸਥਾਪਨਾ ਕਰ ਰਿਹਾ ਸੀ। ਇੰਗਲੈਂਡ ਜਾ ਕੇ ਆਪਣੀ ਅੰਤਮ ਤਕਦੀਰ ਨੂੰ ਮਿਲਣ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਉਹ ਮਸੂਰੀ ਵਿੱਚ ਪੰਡਿਤ ਅਨੰਤ ਨਾਰਾਇਣ ਦੇਹਰਾਦੂਨ ਦਾ ਮਹਿਮਾਨ ਬਣ ਕੇ ਰਿਹਾ ਕਰਦਾ ਸੀ ਅਤੇ ਇੱਕ ਫਰਾਂਸੀਸੀ ਔਰਤ ਉਹਦੀ ਸਕੱਤਰ ਸੀ। ਮੈਂ ਸੁਣਿਆ ਕਿ ਇਹ ਔਰਤ ਉਹਦੇ ਪਾਗਲਪਨ ਤੋਂ ਅੱਕ ਗਈ ਅਤੇ ਫਰਾਂਸ ਪਹੁੰਚਦਿਆਂ ਹੀ ਉਹਨੂੰ ਛੱਡ ਗਈ ਸੀ। ਜਾਪਦਾ ਕਿ ਦਿਲ ਦੀ ਧੜਕਣ ਬੰਦ ਕਰਨ ਦੀ ਤਾਕਤ ਉਸਨੇ ਆਪਣੇ ਮਨ ਦੀ ਕੀਮਤ ਉੱਤੇ ਹਾਸਲ ਕੀਤੀ ਸੀ ਕਿਉਂਕਿ ਜਦੋਂ ਉਹ ਮੈਨੂੰ ਮਿਲਿਆ ਸੀ ਉਹ ਪਾਗਲ ਸੀ। ਪ੍ਰੋਫੈਸਰ ਮੈਕਸਮੁਲਰ ਦਾ ਖੱਤ ਉਹ ਭਿੰਨ ਭਿੰਨ ਸ਼ਖਸਾਂ ਨੂੰ ਅਤੇ ਥਾਵਾਂ ਉੱਤੇ ਇੱਕ ਪਾਸਪੋਰਟ ਵਾਂਗ ਵੇਖਾਉਂਦਾ ਫਿਰਦਾ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।